ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। 74 ਨਵੰਬਰ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੋ ਚੁੱਕੀ ਹੈ। ਸਤਿਗੁਰੂ ਜੀ ਦਾ ਸੀਸ ਲੈ ਕੇ ਭਾਈ ਜੈਤਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦਾ। ਕਲਗੀਧਰ ਪਾਤਸ਼ਾਹ ਜੀ ਨੇ ਬਾਲ ਗੋਬਿੰਦ ਰਾਏ ਦੇ ਰੂਪ ਵਿੱਚ ਆਪਣੇ ਹੱਥੀਂ ਸੰਸਕਾਰ ਕੀਤਾ, ਹੁਕਮ ਕੀਤਾ ਕਿ ਹੁਣ ਗੁਰੂ ਘਰ ਦੇ ਵਿੱਚ ਨਗਾਰੇ ਤੇ ਚੋਟ ਪਵੇਗੀ, ਸ਼ਸਤਰ ਕਲਾ ਦਾ ਅਭਿਆਸ, ਘੋੜ ਸਵਾਰੀ ਸਭ ਕੁਝ ਆਨੰਦਪੁਰ ਸਾਹਿਬ ਦੀ ਧਰਤੀ ਤੇ ਸ਼ੁਰੂ ਹੋਇਆ। 1699 ਦੀ ਵਿਸਾਖੀ ਤੇ ਸਤਿਗੁਰੂ ਜੀ ਨੇ ਖਾਲਸਾ ਸਾਜਿਆ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਜਿਹੜਾ ਖਾਲਸਾ ਹੈ ਇਹ ਅਕਾਲ ਪੁਰਖ ਪਰਮਾਤਮਾ ਦੀ ਫੌਜ ਹੈ। ਜਿੱਥੇ ਜਿੱਥੇ ਤੱਕ ਉਹਦਾ ਰਾਜ ਹੈ ਉੱਥੇ ਉੱਥੇ ਤੱਕ ਇਹ ਅਕਾਲ ਪੁਰਖ ਪਰਮਾਤਮਾ ਦਾ ਤਾਬਿਆਦਾਰ ਰਹੇਗਾ। ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਜਾਬਰ, ਜ਼ੁਲਮ, ਧੱਕਾ, ਅਨਿਆਏ ਹੁੰਦਾ ਹੋਵੇ, ਖਾਲਸਾ ਉਹਦੇ ਵਿਰੁੱਧ ਆਵਾਜ਼ ਉਠਾਉਂਦਾ, ਕਿਉਂਕਿ ਅਕਾਲ ਪੁਰਖ ਪਰਮਾਤਮਾ ਵੀ ਸਰਬ ਵਿਆਪੀ ਹੈ ਤੇ ਉਹਦੀ ਫੌਜ ਵੀ ਸਰਬ ਵਿਆਪੀ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਤਾਂ ਜਦੋਂ ਇਹ ਸਭ ਕੁਝ ਔਰੰਗਜ਼ੇਬ ਨੇ, ਪਹਾੜੀ ਰਾਜਿਆਂ ਨੇ ਵੇਖ ਲਿਆ, ਉਹਨਾਂ ਨੂੰ ਦੰਦਲਾਂ ਪੈ ਗਈਆਂ। ਉਹ ਹੁਣ ਨੇਤਾ ਪ੍ਰਤੀ ਸੋਚਦੇ ਨੇ ਕਿ ਕਿਵੇਂ ਅਸੀਂ ਗੋਬਿੰਦ ਸਿੰਘ ਨੂੰ ਰੋਕ ਸਕਦੇ ਹਾਂ। ਔਰੰਗਜ਼ੇਬ ਚਾਹੁੰਦਾ ਸੀ ਕਿ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਧੜ ਦੇ 4 ਟੁਕੜੇ ਕਰਕੇ ਦਿੱਲੀ ਦੇ 4 ਦਰਵਾਜ਼ਿਆਂ ਤੇ ਟੰਗਾਂ, ਪਰ ਉਹ ਆਪਣੇ ਮਨਸੂਬਿਆਂ ਵਿੱਚ ਪੂਰਾ ਨਹੀਂ ਹੋ ਸਕਿਆ। ਹੁਣ ਉਹ ਚਾਹੁੰਦਾ ਹੈ ਜੇ ਮੈਂ ਇਹਦਾ ਪਿਤਾ ਗੁਰੂ ਦਾ ਉਹਨੂੰ ਆਪਣੇ ਹੱਥ ਵਿੱਚ ਨਹੀਂ ਲੈ ਸਕਿਆ, ਚਲੋ ਉਹਦਾ ਪੁੱਤਰ ਤਾਂ ਮੇਰੇ ਹੱਥ ਵਿੱਚ ਹੋ ਸਕਦਾ ਨਾ। ਉਹਨੇ ਬੜਾ ਤਾਣ ਲਾਇਆ, ਛੋਟੀਆਂ ਮੋਟੀਆਂ ਕਈ ਜੰਗਾਂ ਪਹਾੜੀ ਰਾਜਿਆਂ ਨਾਲ ਹੋਈਆਂ ਨੇ, ਪਰ ਪੱਲੇ ਉਹਨਾਂ ਦੇ ਵੀ ਕੁਝ ਨਹੀਂ ਪਿਆ। ਅਖੀਰ ਇੱਕ ਦਿਨ ਔਰੰਗਜ਼ੇਬ ਨੇ ਆਪਣੇ ਦਰਬਾਰ ਵਿੱਚ ਨਾ ਵੱਡੇ ਵੱਡੇ ਜਰਨੈਲ ਸੱਦੇ ਨੇ। ਉਹਨੇ ਇੱਕ ਮੇਜ਼ ਦੇ ਉੱਪਰ ਤਲਵਾਰ ਰੱਖਤੀ ਤੇ ਪਾਣ ਦਾ ਬੀੜਾ ਰੱਖਤਾ। ਉਹ ਤਕਰੀਰ ਦੇ ਰਿਹਾ ਹੈ, ਕਹਿੰਦਾ ਤੁਹਾਡੇ ਵਿੱਚੋਂ ਕੋਈ ਸੂਰਮਾ ਹੈ ਐਸਾ, ਤੁਹਾਡੇ ਵਿੱਚੋਂ ਕੋਈ ਐਸਾ ਸੂਰਮਾ ਹੈ ਜੋ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮੁਰਦਾ ਮੇਰੇ ਕੋਲ ਲੈ ਆਵੇ। ਉਹ ਵਕਤ ਸੈਦ ਖਾਂ ਪਠਾਨ ਇਹ ਉੱਠਿਆ। ਇਹ ਕੌਣ ਹੈ? ਇਹ ਪੀਰ ਬੁੱਧੂ ਸ਼ਾਹ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਸ਼ਰਧਾਲੂ ਹੈ। ਇੱਕ ਪੀਰ ਹੁੰਦਾ ਹੋਇਆ ਵੀ ਇਹ ਆਪਣਾ ਪੀਰ ਗੁਰੂ ਗੋਬਿੰਦ ਸਿੰਘ ਨੂੰ ਮੰਨਦਾ। ਇਹਦੇ ਘਰ ਵਾਲੀ ਹੈ ਨਸੀਰਾ ਬੇਗਮ। ਨਸੀਰਾ ਬੇਗਮ ਵੀ ਗੁਰੂ ਦੇ ਪਿਆਰ ਵਿੱਚ ਭਿੱਜੀ ਹੋਈ ਹੈ। ਨਸੀਰਾ ਬੇਗਮ ਦਾ ਸਕਾ ਭਰਾ ਹੈ ਸੈਦ ਖਾਂ ਪਠਾਨ। ਇਹ ਉੱਠਿਆ, ਇਹਨੇ ਪਾਣ ਦਾ ਬੀੜਾ ਚਵਾਇਆ, ਮਾਨੋ ਉਹਨੇ ਇੱਕ ਕਸਮ ਖਾਧੀ ਹੈ ਔਰੰਗਜ਼ੇਬ ਦੇ ਦਰਬਾਰ ਵਿੱਚ। ਤਲਵਾਰ ਦੇ ਮੁੱਠੇ ਨੂੰ ਹੱਥ ਪਾ ਕੇ ਕਹਿਣ ਲੱਗਿਆ ਵੀ ਮੈਂ ਦੋਵਾਂ ਵਿੱਚੋਂ ਇੱਕ ਕੰਮ ਤਾਂ ਪੱਕਾ ਕਰਾਂਗਾ, ਜਾਂ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਉਹਦਾ ਸੀਸ ਲੈ ਕੇ ਮੈਂ ਤੇਰੇ ਕੋਲ ਪਹੁੰਚਣਾ। ਇਹਨੇ ਫੌਜਾਂ ਨਾਲ ਲਈਆਂ ਨੇ, ਚੱਲਦਾ ਚਲਾਉਂਦਾ ਆਨੰਦਪੁਰ ਸਾਹਿਬ ਵੱਲ ਨੂੰ ਵੱਧਦਾ ਹੋਇਆ ਆ ਰਿਹਾ ਹੈ ਤੇ ਰਸਤੇ ਵਿੱਚ ਨਾ ਆਪਣੀ ਭੈਣ ਦੇ ਘਰ ਗਿਆ ਇਹ ਸਢੌਰੇ। ਕਿਉਂ? ਕਹਿੰਦਾ ਮੈਂ ਦੱਸ ਜਾਵਾਂ ਆਪਣੀ ਭੈਣ ਨੂੰ, ਜਿਸ ਨੂੰ ਤੁਸੀਂ ਆਪਣਾ ਗੁਰੂ ਮੰਨਦੇ ਹੋ, ਜਿਹਦੇ ਨਾਲ ਤੁਸੀਂ ਜੁੜੇ ਹੋ, ਉਹ ਗੁਰੂ ਦਾ ਮੈਂ ਸੀਸ ਲੈਣ ਵਾਸਤੇ ਚੱਲ। ਇੰਨਾ ਹੰਕਾਰ ਦਾ ਭਰਿਆ ਹੋਇਆ। ਤਾਂ ਨਸੀਰਾ ਬੇਗਮ ਉਹ ਵਕਤ ਉਹਦੀ ਰਸਨਾ ਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਹੈ, ਉਹ ਬਾਹਰ ਆਈ, ਵੇਖਿਆ ਆਪਣੇ ਭਰਾ ਨੂੰ ਫੌਜਾਂ ਨਾਲ ਨੇ। ਭਰਾਵਾ ਤੂੰ ਕਿੱਥੇ ਚੱਲਿਆ? ਕਹਿੰਦਾ ਆਨੰਦਪੁਰ ਸਾਹਿਬ। ਆਨੰਦਪੁਰ ਹੀ ਚੱਲਿਆ? ਕਾਹਦੇ ਲਈ? ਕਹਿੰਦਾ ਗੁਰੂ ਨੂੰ ਜਿਉਂਦਾ ਉਹਦੀਆਂ ਮੁਸ਼ਕਾਂ ਬੰਨ ਕੇ ਜਾਂ ਤਾਂ ਰੰਗਜੇਬ ਦੇ ਦਰਬਾਰ ਵਿੱਚ ਲੈ ਕੇ ਜਾਊ ਜਾਂ ਫਿਰ ਗੁਰੂ ਦਾ ਕੱਠਿਆ ਸੀਸ। ਭੈਣ ਬੋਲੀ, ਭਰਾਵਾ ਭਲਾ ਬੋਲੀਂਦਾ, ਕਦੇ ਉੱਚਾ ਨਹੀਂ ਜੇ ਬੋਲੀਂਦਾ, ਉੱਚਾ ਨਹੀਂ ਬੋਲੀਂਦਾ, ਭਲਾ ਬੋਲੀਂਦਾ, ਗੁਰੂ ਪ੍ਰਤੀ ਐਡੇ ਵਚਨ ਨਹੀਂ ਕਰੀਂਦੇ। ਪਰ ਇਹਦਾ ਹੰਕਾਰ ਨੀਵਾਂ ਨਹੀਂ ਜੇ ਹੋਇਆ। ਹੁਣ ਭੈਣ ਵਿਚਕਾਰ ਹੈ, ਇੱਕ ਪਾਸੇ ਗੁਰੂ ਹੈ ਤੇ ਇੱਕ ਪਾਸੇ ਭਰਾ ਹੈ, ਭੈਣ ਵਿਚਕਾਰ ਹੈ। ਭੈਣ ਨੇ ਅਰਦਾਸ ਕੀਤੀ, ਐ ਕਲਗੀਧਰ ਪਾਤਸ਼ਾਹ, ਮੈਨੂੰ ਪਤਾ ਹੈ ਵੀ ਤੇਰੇ ਚ ਕਿੰਨੀ ਕੁ ਤਾਕਤ ਹੈ, ਮੈਂ ਜਾਣਦੀ ਹਾਂ ਤੂੰ ਤਾਕਤ ਦਾ ਭਰਿਆ ਹੋਇਆ। ਇਹ ਮੇਰਾ ਕਮਲਾ ਭਰਾ ਤੇਰੇ ਵੱਲ ਆ ਰਿਹਾ ਹੈ, ਇਹਨੂੰ ਜਿਹੜੇ ਤੇਰੇ ਕੋਲ ਸ਼ਸਤਰ ਨੇ ਨਾ, ਇਹਨੂੰ ਲੋਹੇ ਦੇ ਤੀਰਾਂ ਨਾਲ ਨਾ ਮਾਰੀ, ਇਹਨੂੰ ਨਜ਼ਰ ਦੇ ਤੀਰਾਂ ਨਾਲ ਮਾਰ ਦੀ, ਜਿਉਂਦਾ ਰਹਿਣ ਦਈ ਇਹਨੂੰ, ਇਹ ਜਿਉਂਦਾ ਨਾ ਬਚੇ, ਭਾਵ ਕੀ ਹੈ ਵੀ ਇਹਨੂੰ ਅੰਦਰੋਂ ਖਤਮ ਕਰ, ਇਹਨੂੰ ਲੋਹੇ ਦੇ ਤੀਰਾਂ ਨਾਲ ਨਾ ਮਾਰੀ, ਇਹਨੂੰ ਨਜ਼ਰ ਦੇ ਤੀਰਾਂ ਨਾਲ ਮਾਰ ਦੇ। ਹੁਣ ਆਇਆ ਸੈਦ ਖਾਂ ਪਠਾਨ, ਨਾਲ ਫੌਜਾਂ ਲਈਆਂ, ਇਹ ਹੁਣ ਆ ਕੇ ਉੱਥੇ ਲਲਕਾਰ ਮਾਰਦਾ, ਕਹਿੰਦਾ ਗੁਰੂ ਗੋਬਿੰਦ ਸਿੰਘ ਕੀ ਰੱਖਿਆ, ਲੋਕਾਂ ਦੇ ਪੁੱਤ ਮਰਵਾਈ ਜਾ ਰਹੇ ਹਾਂ ਆਪਾਂ, ਇੱਕ ਪਾਸੇ ਤੇਰੇ ਸਿੱਖ ਨੇ, ਇੱਕ ਪਾਸੇ ਮੇਰੀਆਂ ਫੌਜਾਂ, ਆ ਆਪਾਂ ਦੋਏ ਸਾਹਮਣੇ ਇੱਕ ਦੂਜੇ ਦੇ ਸਨਮੁਖ ਆਈਏ ਤੇ ਦੋ ਦੋ ਹੱਥ ਕਰੀਏ। ਹੁਣ ਭੈਣ ਦੀ ਅਰਦਾਸ ਹੈ ਕੀਤੀ ਹੋਈ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ। ਜਦੋਂ ਨਾ ਇਹ ਸਤਿਗੁਰ ਦੇ ਬਿਲਕੁਲ ਸਨਮੁਖ ਆਇਆ, ਇਹਨੇ ਆਪਣੀ ਤਲਵਾਰ ਦੇ ਮੁੱਠੇ ਨੂੰ ਹੱਥ ਪਾਇਆ ਤਾਂ ਜਿਹੜੇ ਗੱਤਕਾ ਖੇਡਣ ਵਾਲੇ ਸਿੰਘ ਨੇ ਨਾ, ਤੁਹਾਨੂੰ ਗਿਆਤ ਹੋਵੇਗਾ ਕਿ ਜਦੋਂ ਵੀ ਉਹ ਗੱਤਕਾ ਖੇਡਦੇ ਨੇ ਤਾਂ ਨਾਜ਼ਰਾਂ ਨਾਲ ਨਜ਼ਰ ਮਿਲਦੀ ਹੈ, ਜੇ ਨਾਜ਼ਰ ਇੱਕ ਦੀ ਥੋੜੀ ਜਿਹੀ ਪਰੇ ਹੋ ਗਈ ਉਸੇ ਵਕਤ ਚੋਟ ਵੱਜ ਸਕਦੀ ਹੈ। ਸਭ ਤੋਂ ਵੱਡਾ ਨਿਯਮ ਗੱਤਕੇ ਦਾ ਇਹ ਹੈ ਕਿ ਦੋਵਾਂ ਦੀ ਅੱਖ ਨਾਲ ਅੱਖ ਮਿਲੀ ਹੋਵੇ, ਨਜ਼ਰ ਨਾਲ ਨਜ਼ਰ ਮਿਲੀ ਹੋਵੇ, ਧਿਆਨ ਗਿਆ ਤਾਂ ਚੋਟ ਵੱਜੀ। ਤਾਂ ਜਦੋਂ ਇਹਦੀ ਨਜ਼ਰ ਮਿਲੀ ਹੈ ਨਾ ਕਲਗੀਧਰ ਪਾਤਸ਼ਾਹ ਦੀ ਨਜ਼ਰ ਨਾਲ, ਤਾਂ ਜਪਜੀ ਸਾਹਿਬ ਦਾ ਵਚਨ ਹੈ, ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਗੁਰੂ ਨੇ ਜਦੋਂ ਨਜ਼ਰਾਂ ਰਾਹੀਂ ਪ੍ਰੇਮ ਦੇ ਤੀਰ ਮਾਰੇ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਨਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਪਰਮ ਕੀ ਸੋ ਜਾਣੈ ਜਰੀਆ, ਜੀਵਨ ਮੁਕਤ ਸੋ ਆਖੀਐ ਮਾਰ ਜੀਵਾ ਮਰੀਆ। ਇਹ ਉੱਚੀ ਉੱਚੀ ਰੌਲਾ ਪਾਉਣ ਲੱਗ ਗਿਆ, ਕਹਿੰਦਾ ਐ ਗੁਰੂ ਗੋਬਿੰਦ ਸਿੰਘ ਮੈਨੂੰ ਨਾ ਮਾਰੀ, ਕਿਉਂਕਿ ਗੁਰੂ ਗੋਬਿੰਦ ਸਿੰਘ ਮਰ ਜਾਏਗਾ, ਧਿਆਨ ਦਿਓ, ਕਹਿੰਦਾ ਮੈਨੂੰ ਨਾ ਮਾਰੀ, ਗੁਰੂ ਗੋਬਿੰਦ ਸਿੰਘ ਮਰ ਜਾਏਗਾ। ਇਹਦੀਆਂ ਫੌਜਾਂ, ਇਹਦੇ ਸਿਪਾਹੀ ਇਹਦਾ ਮੋਢਾ ਫੜ ਕੇ ਹਿਲਾਉਂਦੇ ਨੇ, ਉਹ ਕਮਲਾ ਹੋ ਗਿਆ, ਕੱਦੇ ਤਾਂ ਲਲਕਾਰੇ ਮਾਰਦਾ ਤੂੰ ਗੁਰੂ ਨੂੰ, ਹੁਣ ਗੁਰੂ ਤੇਰੇ ਸਨਮੁਖ ਹੈ ਤੇ ਕਹਿ ਕੀ ਰਿਹਾ, ਤੂੰ ਕਹਿ ਕੀ ਰਿਹਾ ਗੁਰੂ ਗੋਬਿੰਦ ਸਿੰਘ ਤੇਰੇ ਤੀਰ ਮਾਰੇ ਤੇ ਮਰੇਗਾ ਤੂੰ, ਗੁਰੂ ਤੇ ਉਹਦਾ ਕੀ ਅਸਰ। ਕਹਿੰਦਾ ਨਹੀਂ ਤੁਸੀਂ ਨਹੀਂ ਜਾਣਦੇ ਮੈਂ ਕਿਹੜੀ ਦੁਨੀਆਂ ਚ ਪਹੁੰਚ ਗਿਆ, ਨਾਜ਼ਰਾ ਰਾਹੀਂ ਗੁਰੂ ਮੇਰੇ ਅੰਦਰ ਬਹਿ ਗਿਆ, ਗੁਰੂ ਗੋਬਿੰਦ ਸਿੰਘ ਮੇਰੇ ਅੰਦਰ ਬਹਿ ਗਿਆ, ਹੁਣ ਜੇ ਤੀਰ ਵੱਜੇਗਾ ਸੈਦ ਖਾਂ ਦੇ ਨਹੀਂ ਵੱਜਣਾ, ਉਹ ਗੁਰੂ ਦੇ ਵੱਜਣਾ, ਬਸ ਇਹ ਗੁਰੂ ਦਾ ਹੀ ਹੋ ਕੇ ਰਹਿ ਗਿਆ। ਇਹਨੇ ਫਿਰ ਸੈਦ ਖਾਂ ਨੇ ਨਾ, ਜਿਹੜਾ ਬਹੁਤ ਵੱਡਾ ਸੂਰਮਾ ਸੀ ਔਰੰਗਜ਼ੇਬ ਦਾ, ਇਹਨੇ ਫਿਰ ਆਨੰਦਪੁਰ ਸਾਹਿਬ ਤੋਂ ਇੱਕ ਚਿੱਠੀ ਲਿਖੀ ਹੈ, ਕਹਿੰਦਾ ਐ ਔਰੰਗਜ਼ੇਬ, ਅੱਜ ਤੋਂ ਪਹਿਲਾਂ ਮੈਂ ਤੇਰਾ ਸੀ, ਪਰ ਪਤਾ ਨਹੀਂ ਮੈਨੂੰ ਆਨੰਦਪੁਰੀ ਚ ਆ ਕੇ ਕੀ ਹੋ ਗਿਆ, ਹੁਣ ਮੈਂ ਤੇਰਾ ਨਹੀਂ, ਹੁਣ ਮੈਂ ਗੁਰੂ ਗੋਬਿੰਦ ਸਿੰਘ ਦਾ, ਹੁਣ ਮੈਂ ਇੱਥੇ ਹੀ ਰਹੂੰ, ਤੇਰੇ ਕੋਲ ਨਹੀਂ ਆ ਸਕਦਾ ਮੈਂ। ਜਦੋਂ ਔਰੰਗਜ਼ੇਬ ਨੇ ਸਭ ਕੁਝ ਇਸ ਤਰ੍ਹਾਂ ਦਾ ਕਰਕੇ ਵੇਖ ਲਿਆ, ਉਹਦੇ ਪੱਲੇ ਕੁਝ ਨਹੀਂ ਪਿਆ। ਅਖੀਰ ਔਰੰਗਜ਼ੇਬ ਉਹ ਵਕਤ ਦੱਖਣ ਵਿੱਚ ਸੀ, ਉਹਨੇ ਲਾਹੌਰ ਦਾ ਸੂਬਾ ਜ਼ਬਰਦਸਤ ਖਾਂ, ਸਰਹੰਦ ਦਾ ਸੂਬਾ ਵਜੀਦ ਖਾਂ, ਇਹ ਦੋਵੇਂ ਸੂਬਿਆਂ ਨੂੰ ਭੇਜਿਆ ਫੌਜਾਂ ਦੇ ਕੇ, ਤੇ ਪਹਾੜੀ ਰਾਜੇ ਇਕੱਠੇ ਹੋ ਗਏ। ਦੁਸ਼ਟ ਚੌਂਕੜੀ ਸਦ ਕੂੜ ਕਮਾਵੈ ਨਾ ਬੂਝੈ ਵਿਚਾਰੇ। ਜਿੱਥੇ ਦੁਸ਼ਟਾਂ ਦੀ ਚੌਂਕੜੀ ਇਕੱਠੀ ਹੋ ਜਾਏ ਨਾ, ਉੱਥੇ ਸੱਚ ਧਰਮ ਦੀ ਕੋਈ ਗੱਲ ਨਹੀਂ ਹੁੰਦੀ, ਉੱਥੇ ਤਾਂ ਮਾੜਾ ਕੀਤਾ ਜਾਂਦਾ ਤੇ ਮਾੜਾ ਚਿਤਵਿਆ ਜਾਂਦਾ। ਇਹ ਇਕੱਠੇ ਹੋ ਗਏ, ਇਹਨਾਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਜਿਹੜੇ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਨੇ ਉਹਨਾਂ ਦੀ ਗਿਣਤੀ ਉਹ ਵਕਤ 10,000 ਵਿਦਵਾਨਾਂ ਨੇ ਲਿਖੀ ਹੈ, ਸਿੰਘਾਂ ਦੀ ਗਿਣਤੀ। ਤੇ ਜਿਹੜਾ ਬਾਹਰ ਇਹ ਪਹਾੜੀ ਰਾਜਿਆਂ ਦੀਆਂ ਫੌਜਾਂ, ਜ਼ਬਰਦਸਤ ਖਾਂ ਵਜੀਦ ਖਾਂ ਦੀਆਂ ਫੌਜਾਂ ਜੋ ਔਰੰਗਜ਼ੇਬ ਦਾ ਹੁਕਮ ਪਾ ਕੇ ਆਈਆਂ, ਇਹਨਾਂ ਦੀ ਗਿਣਤੀ ਲੱਖਾਂ ਵਿੱਚ ਹੈ। ਘੇਰਾ ਪੈ ਗਿਆ। ਹੁਣ ਜਿਹੜੇ ਅੰਦਰ ਸਿੰਘ ਨੇ ਨਾ, ਇਹਨਾਂ ਨੇ ਬਾਹਰੋਂ ਅੰਦਰ ਜਾਣ ਵਾਲੀਆਂ ਰਸਤਾਂ ਵਸਤਾਂ ਬੰਦ ਕਰਤੀਆਂ। ਹੁਣ ਜਿਹੜਾ ਅੰਦਰ ਖਜ਼ਾਨਾ ਉਹ ਕਿੰਨੀ ਕੁ ਦੇਰ ਚੱਲੇ, ਅੰਦਰ ਪਦਾਰਥ ਉਹ ਕਿੰਨੀ ਕੁ ਦੇਰ ਚੱਲੇ, ਕਿਉਂਕਿ ਤਕਰੀਬਨ 8 ਮਹੀਨੇ ਦਾ ਘੇਰਾ ਲਿਖਿਆ ਵਿਦਵਾਨਾਂ ਨੇ, 7 ਮਹੀਨੇ 19 ਦਿਨ ਦਾ ਘੇਰਾ ਸੀ ਉਹ ਵਕਤ। ਸਿੰਘਾਂ ਨੇ ਦਰਖਤਾਂ ਦੀਆਂ ਛਿੱਲੜਾਂ ਲਾ ਕੇ ਪੀਸ ਕੇ ਇੱਕ ਇੱਕ ਮੁੱਠ ਛੋਲਿਆਂ ਦੀ ਖਾ ਕੇ ਪਾਣੀ ਪੀ ਲੈਣਾ, ਇਸ ਤਰ੍ਹਾਂ ਉਹਨਾਂ ਨੇ ਆਪਣਾ ਗੁਜ਼ਾਰਾ ਕੀਤਾ। ਉਹ ਸਿੰਘ ਜਿਹੜੇ ਛਾਤੀਆਂ ਡਾ ਕੇ ਲੜਦੇ ਸੀ ਭੁੱਖ ਦੇ ਕਾਰਨ, ਉਹਨਾਂ ਨੂੰ ਸਿੱਧੇ ਖੜਨਾ ਵੀ ਔਖਾ ਹੋ ਗਿਆ। ਇਸ ਤਰ੍ਹਾਂ ਦੇ ਸਮੇਂ ਵਿੱਚ ਹੀ ਮਹਾਂ ਸਿੰਘ ਬਿਦਾਵਾ ਲਿਖ ਕੇ ਗੁਰੂ ਜੀ ਤੋਂ ਦੂਰ ਹੋ ਗਿਆ ਸੀ। ਪਰ ਉੱਥੇ ਹੀ ਕਲਗੀਧਰ ਦੇ ਲਾਲ ਨੇ ਧੰਨ ਬਾਬਾ ਅਜੀਤ ਸਿੰਘ, ਧੰਨ ਬਾਬਾ ਜੁਝਾਰ ਸਿੰਘ, ਧੰਨ ਬਾਬਾ ਜ਼ੋਰਾਵਰ ਸਿੰਘ ਤੇ ਧੰਨ ਬਾਬਾ ਫਤਿਹ ਸਿੰਘ, ਨਿੱਕੀਆਂ ਉਮਰਾਂ ਨੇ, ਬੱਚੇ ਸਾਡੇ ਘਰਾਂ ਵਿੱਚ ਵੀ ਨੇ, ਸਮੇਂ ਅਨੁਸਾਰ ਉਹਨਾਂ ਨੂੰ ਰੋਟੀ ਨਾ ਮਿਲੇ, ਖਾਣ ਵਾਸਤੇ ਕੁਝ ਨਾ ਮਿਲੇ, ਰੱਬ ਨਾ ਕਰੇ ਢਿੱਲ ਮੱਠ ਹੋ ਜੇ, ਬੱਚਾ ਬਿਮਾਰ ਹੋ ਜੇ, ਉਹ ਕੁਝ ਨਾ ਖਾਵੇ ਨਾ ਪੀਵੇ, ਮਾਤਾ ਪਿਤਾ ਨੂੰ ਨੀਂਦ ਨਹੀਂ ਪੈਂਦੀ, ਉਹ ਵੀ ਕੁਝ ਖਾਂਦੇ ਪੀਂਦੇ ਨਹੀਂ, ਕਿਉਂ? ਅੱਜ ਸਾਡੇ ਬੱਚੇ ਨੇ ਨਹੀਂ ਖਾਧਾ। ਫਤਿਹ ਸਿੰਘ ਵੀ ਉਹ ਵਕਤ ਭੁੱਖਾ ਹੋਵੇਗਾ ਕਲਗੀਧਰ ਪਾਤਸ਼ਾਹ ਕੋਲ। ਔਰ ਇੱਕ ਦਿਨ ਦੀ ਗੱਲ ਨਹੀਂ, ਤਕਰੀਬਨ 8 ਮਹੀਨੇ ਦਾ ਘੇਰਾ ਹੈ, 1-2 ਦਿਨ ਦੀ ਗੱਲ ਨਹੀਂ ਹੈ, 8 ਮਹੀਨੇ ਦਾ ਘੇਰਾ ਇਹ। ਜ਼ੋਰਾਵਰ ਸਿੰਘ ਵੀ ਕੋਲ ਹੈ, ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਉਹ ਵੀ ਕੋਲ ਨੇ, ਪਰ ਸਿਦਕ ਪਰਪੱਕ ਰਿਹਾ, ਦ੍ਰਿੜਤਾ ਪਰਪੱਕ ਰਹੀ। ਕਿਉਂ? ਕਿਉਂਕਿ ਉਹ ਅੰਦਰੋਂ ਪੱਕੇ ਸੀ। ਅੰਦਰੋਂ ਪੱਕਾ ਕਰਨ ਵਾਲਾ ਗੁਰੂ ਦਾ ਸ਼ਬਦ ਹੈ, ਗੁਰੂ ਕੀ ਬਾਣੀ ਹੈ। ਜਿੰਨੇ ਮਰਜ਼ੀ ਦੁੱਖ ਆ ਜਾਣ, ਜਦੋਂ ਗੁਰੂ ਦਾ ਹੱਥ ਸਾਡੇ ਸਿਰ ਤੇ ਹੈ, ਗੁਰੂ ਦਾ ਸ਼ਬਦ ਸਾਡੇ ਕੋਲ ਹੈ, ਉਹ ਮਨੁੱਖ ਨਹੀਂ ਡੋਲਦਾ। ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦਮਾਤਾ, ਮਰਨਾ ਚੀਤ ਨਾ ਆਵੈ। ਤਾਂ ਉਹ ਵਕਤ ਭਾਈ ਮਹਾਂ ਸਿੰਘ ਜਦੋਂ ਸਤਿਗੁਰੂ ਜੀ ਦੇ ਕੋਲੋਂ ਚਲਾ ਗਿਆ, ਹੁਣ ਜਿਹੜੀਆਂ ਬਾਹਰ ਫੌਜਾਂ ਘੇਰਾ ਪਾ ਕੇ ਖੜੀਆਂ ਨੇ ਨਾ, ਉਹਨਾਂ ਨੇ ਵੀ ਵੇਖ ਲਿਆ ਕਿ ਸਾਡੇ ਪੱਲੇ ਤਾਂ ਕੁਝ ਪੈਣ ਵਾਲਾ ਨਹੀਂ। ਇਹ ਉਹਨਾਂ ਵਾਸਤੇ ਬਹੁਤ ਵੱਡੀ ਸ਼ਰਮਿੰਦਗੀ ਦੀ ਇੱਕ ਗੱਲ ਹੈ। ਉਹ ਅੰਦਰ ਗਿਣਤੀ ਦੇ ਕੁਝ ਸਿੱਖ ਨੇ, ਬਾਹਰ ਲੱਖਾਂ ਦੀਆਂ ਫੌਜਾਂ ਨੇ, 8 ਮਹੀਨੇ ਹੋ ਗਏ, ਅਸੀਂ ਨਾ ਤਾਂ ਅੰਦਰ ਜਾ ਸਕੇ ਹਾਂ, ਨਾ ਇਹਨਾਂ ਨੂੰ ਬਾਹਰ ਕੱਢ ਸਕੇ ਹਾਂ, ਅਸੀਂ ਕੁਝ ਨਹੀਂ ਵਿਗਾੜ ਸਕੇ ਇਹਨਾਂ ਦਾ, ਬਹੁਤ ਵੱਡੀ ਸ਼ਰਮਿੰਦਗੀ ਹੈ। ਤਾਂ ਉਹ ਵਕਤ ਇਹਨਾਂ ਨੇ ਫਿਰ ਧਰਮ ਦਾ ਆਸਰਾ ਲਿਆ, ਧਰਮ ਦਾ ਅੱਜ ਵੀ ਲਿਆ ਜਾਂਦਾ, ਰਾਜਨੀਤਿਕ ਲੋਕ ਅੱਜ ਵੀ ਲੈਂਦੇ ਨੇ, ਉਦੋਂ ਵੀ ਲਿਆ ਉਹਨਾਂ ਨੇ। ਕੀ ਕੀਤਾ? ਜਿਹੜੇ ਮੁਗਲ ਸੀ ਉਹਨਾਂ ਨੇ ਕੁਰਾਨ ਸ਼ਰੀਫ ਦੀ ਇੱਕ ਆਇਤ ਕਾਗਜ਼ ਦੇ ਉੱਪਰ ਲਿਖੀ ਹੈ, ਤੇ ਜਿਹੜੇ ਪਹਾੜੀ ਰਾਜੇ ਨੇ ਇਹਨਾਂ ਨੇ ਆਟੇ ਦੀ ਗਾਂ ਬਣਾਈ ਹੈ, ਕੁਝ ਆਪਣੇ ਚਿੰਨ ਰੱਖੇ ਨੇ, ਇਹ ਸਭ ਕੁਝ ਇਕੱਠਾ ਕਰਕੇ ਇੱਕ ਚਿੱਠੀ ਲਿਖੀ, ਅੰਦਰ ਕਿਲੇ ਦੇ ਭੇਜੀ ਗਈ। ਉਹਦੇ ਉੱਪਰ ਲਿਖਿਆ ਸੀ, ਇਹ ਕਲਗੀਧਰ ਗੁਰੂ ਗੋਬਿੰਦ ਸਿੰਘ, ਤੁਸੀਂ ਜਲਦੀ ਤੋਂ ਜਲਦੀ ਕਿਲਾ ਖਾਲੀ ਕਰ ਜੋ, ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ, ਤੁਸੀਂ ਜਿੱਥੇ ਮਰਜ਼ੀ ਵਿਚਰੋ, ਤੁਹਾਡਾ ਪਿੱਛਾ ਨਹੀਂ ਕਰਾਂਗੇ, ਤੁਹਾਨੂੰ ਕੁਝ ਨਹੀਂ ਕਹਾਂਗੇ, ਤੁਸੀਂ ਕਿਲਾ ਖਾਲੀ ਕਰ ਜੋ। ਜਦੋਂ ਅੰਦਰ ਚਿੱਠੀ ਆਈ ਨਾ, ਹੁਣ ਉਹ ਵੀ ਸਮਾਂ ਸੀ ਜਦੋਂ ਸਿੰਘ ਕਹਿੰਦੇ ਸੀ ਪਾਤਸ਼ਾਹ ਆਪਾਂ ਕਿਲ੍ਹਾ ਖਾਲੀ ਕਰ ਜਾਈਏ, ਭੁੱਖ ਦਾ ਦੁੱਖ ਹੈ, ਖਾਣ ਵਾਸਤੇ ਰਸਤਾ ਵਸਤਾ ਹੈ ਨਹੀਂ। ਪਰ ਪਾਤਸ਼ਾਹ ਕਹਿੰਦੇ ਜੀ ਨਹੀਂ, ਹਜੇ ਹੋਰ ਰੁਕੋ, ਹਜੇ ਹੋਰ ਰੁਕੋ। ਪਰ ਅੱਜ ਕੀ ਹੋ ਗਿਆ, ਗੁਰੂ ਲੜਦਾ ਰਿਹਾ ਭੁੱਖ ਦੇ ਨਾਲ, ਗੁਰੂ ਲੜਦਾ ਰਿਹਾ ਸ਼ਸਤਰਾਂ ਦੇ ਨਾਲ, ਗੁਰੂ ਲੜਦਾ ਰਿਹਾ ਸਿੰਘਾਂ ਨੂੰ ਨਾਲ ਲੈ ਕੇ। ਪਰ ਅੱਜ ਗੁਰੂ ਜੀ ਨੇ ਲੜਨਾ ਬੰਦ ਕਰ ਦਿੱਤਾ। ਅੱਜ ਆਵਾਜ਼ ਮਾਰੀ, ਸਿੰਘੋ ਇਕੱਠੇ ਹੋਵੋ। ਪਾਤਸ਼ਾਹ ਜੀ ਕੀ ਹੁਕਮ ਹੈ? ਕਹਿੰਦੇ ਆਪਾਂ ਕਿਲ੍ਹਾ ਖਾਲੀ ਕਰਨਾ ਹੈ। ਉਹ ਬੜੇ ਹੈਰਾਨ ਨੇ, ਪਾਤਸ਼ਾਹ ਪਹਿਲਾਂ ਤਾਂ ਅਸੀਂ ਕਹਿੰਦੇ ਸੀ, ਕਿੰਨੀ ਵਾਰੀ ਕਹਿ ਚੁੱਕੇ ਆ, ਤੁਸੀਂ ਮੰਨੇ ਨਹੀਂ, ਅੱਜ ਕੀ ਹੋ ਗਿਆ? ਕਹਿੰਦੇ ਅੱਜ ਗੱਲ ਵਿੱਚ ਧਰਮ ਦੀ ਆ ਗਈ, ਧਾਰਮਿਕ ਗ੍ਰੰਥਾਂ ਦੀ ਆ ਗਈ, ਧਾਰਮਿਕ ਚਿੰਨ੍ਹਾਂ ਦੀ ਆ ਗਈ ਅੱਜ ਗੱਲ। ਇਹ ਉਹ ਧਰਤੀ ਹੈ ਜਿੱਥੋਂ ਮੈਂ ਆਪਣੇ ਖਾਲਸੇ ਨੂੰ ਧਾਰਮਿਕ ਚਿੰਨ੍ਹ ਪਵਾਏ ਨੇ, ਜਿੱਥੇ ਮੈਂ ਖਾਲਸਾ ਸਾਜਿਆ। ਇਹ ਉਹ ਧਰਤੀ ਹੈ ਜਿੱਥੇ ਮੈਂ ਤਿਲਕ ਜੰਜੂ ਮੰਦਰਾਂ ਨੂੰ ਬਚਾਉਣ ਵਾਸਤੇ ਆਪਣੇ ਪਿਤਾ ਨੂੰ ਦਿੱਲੀ ਭੇਜਿਆ। ਅੱਜ ਉਹ ਲੋਕਾਂ ਨੇ ਕਸਮਾਂ ਖਾਧੀਆਂ ਨੇ ਧਰਮ ਦੀਆਂ, ਕੁਰਾਨ ਸ਼ਰੀਫ ਦੀ ਐਤ ਆ ਲਿਖੀ ਹੋਈ ਆਈ ਹੈ, ਉਹ ਗਾਂ ਦੀਆਂ ਕਸਮਾਂ ਖਾ ਰਹੇ ਨੇ, ਜਨੇਊ ਦੀਆਂ ਕਸਮਾਂ ਖਾ ਰਹੇ ਨੇ। ਆ ਦੇਖੋ ਮੇਰੇ ਕੋਲ ਉਹਨਾਂ ਦੀ ਚਿੱਠੀ ਆਈ ਹੈ। ਪਾਤਸ਼ਾਹ ਕਹਿੰਦੇ ਮੈਂ ਜਾਣਦਾ ਉਹਨਾਂ ਨੇ ਆਪਣੇ ਨਾਲ ਕੀ ਕਰਨਾ ਹੈ, ਇਹ ਵੀ ਮੈਂ ਜਾਣਦਾ। ਔਰ ਦਰਸਾ ਵੀ ਦਿੱਤਾ ਗੁਰੂ ਜੀ ਨੇ ਕੀ ਕੀਤਾ, ਜਿਹੜੇ ਅੰਦਰ ਟੁੱਟਿਆ ਫੁੱਟਿਆ ਸਮਾਨ ਸੀ, ਘੋੜਿਆਂ ਦੀ ਲਿੱਦ ਸੀ ਨਾ, ਉਹ ਭਰ ਕੇ ਗੱਡਿਆਂ ਤੇ ਜਦੋਂ ਬਾਹਰ ਘੱਲੀ, ਉੱਪਰ ਕੱਪੜਾ ਪਾ ਕੇ, ਤਾਂ ਉਹ ਵਕਤ ਪਹਾੜੀ ਰਾਜਿਆਂ ਦੀਆਂ ਫੌਜਾਂ ਤੇ ਮੁਗਲਾਂ ਦੀਆਂ ਫੌਜਾਂ ਨੇ ਹਮਲਾ ਕਰਤਾ। ਕਹਿੰਦੇ ਆਹ ਵੇਖੋ ਇਹਨਾਂ ਦੀ ਔਕਾਤ ਆ ਹੈ, ਇਹਨਾਂ ਦੀ ਔਕਾਤ ਆ ਇਹ ਜੋ ਕਸਮਾਂ ਖਾਧੀਆਂ ਨੇ ਇਹਨਾਂ ਨੇ ਝੂਠੀਆਂ ਖਾਧੀਆਂ ਨੇ, ਇਹਨਾਂ ਨੇ ਕਸਮਾਂ ਤੋੜਨੀਆਂ। ਪਰ ਮੈਂ ਤੇ ਮੇਰਾ ਸਿੱਖ ਭਾਵੇਂ ਕੁਰਾਨ ਸ਼ਰੀਫ ਵਿੱਚ ਵਿਸ਼ਵਾਸ ਨਹੀਂ ਰੱਖਦੇ, ਹਾਂ ਸਿੱਖ ਹਰ ਧਾਰਮਿਕ ਗ੍ਰੰਥ ਦਾ ਸਤਿਕਾਰ ਕਰਦਾ, ਉਹ ਕਿਸੇ ਵੀ ਧਾਰਮਿਕ ਗ੍ਰੰਥ ਦੀ ਗੱਲ ਹੋਵੇ ਅਸੀਂ ਸਤਿਕਾਰ ਕਰਦੇ ਹਾਂ, ਪਰ ਸਾਡਾ ਅਕੀਦਾ, ਸਾਡੀ ਸ਼ਰਧਾ, ਸਾਡਾ ਵਿਸ਼ਵਾਸ ਕੇਵਲ ਤੇ ਕੇਵਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹੈ। ਮੈਂ ਆਪਣੇ ਸਿੱਖਾਂ ਨੂੰ ਇਹ ਗੱਲ ਸਮਝਾਉਣੀ ਹੈ ਕਿ ਦੂਜੇ ਦੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕਿਵੇਂ ਕਰਨਾ, ਦੂਜੇ ਦੇ ਧਾਰਮਿਕ ਚਿੰਨ੍ਹਾਂ ਦਾ ਸਤਿਕਾਰ ਕਿਵੇਂ ਕਰਨਾ, ਆਪਣੇ ਧਾਰਮਿਕ ਚਿੰਨ੍ਹਾਂ ਵਿੱਚ ਪਰਪੱਕ ਰਹਿਣਾ, ਆਪਣੀ ਆਸਥਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਿੱਖ ਨੇ ਜੋੜ ਕੇ ਰੱਖਣੀ ਹੈ। ਇੱਕ ਮਿੰਟ ਰੁਕ ਕੇ ਇੱਥੇ ਬੇਨਤੀ ਕਰਾਂ, ਪਿਛਲੇ ਸਮੇਂ ਦੌਰਾਨ ਜਿਹੜੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਕੀਤੀ ਹੈ, ਸੈਂਕੜੇ ਵਾਰ ਹੋਈ ਹੈ ਪੰਜਾਬ ਦੀ ਧਰਤੀ ਤੇ, ਉਹ ਲੋਕ ਕੌਣ ਸੀ? ਉਹ ਇਨਸਾਨ ਨਹੀਂ। ਮਤਾ ਸੋਚਣ ਕਿ ਅਸੀਂ ਸਿੱਖਾਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ ਹੈ, ਨਹੀਂ, ਕਿਉਂਕਿ ਇਸ ਬਾਣੀ ਵਿੱਚ ਤਾਂ ਬਾਬਾ ਫਰੀਦ ਸਾਹਿਬ ਵੀ ਬੈਠਾ, ਇਸ ਬਾਣੀ ਵਿੱਚ ਤਾਂ ਬਾਬਾ ਫਰੀਦ ਸਾਹਿਬ ਵੀ ਹੈ, ਇਸ ਬਾਣੀ ਵਿੱਚ ਭਗਤ ਕਬੀਰ ਸਾਹਿਬ ਵੀ ਨੇ, ਇਸ ਬਾਣੀ ਵਿੱਚ ਭਗਤ ਰਵਿਦਾਸ ਸਾਹਿਬ ਵੀ ਨੇ, ਇਸ ਬਾਣੀ ਵਿੱਚ ਭਗਤ ਰਾਮਾਨੰਦ ਵੀ ਨੇ, ਭਗਤ ਪੀਪਾ ਜੀ ਵੀ ਨੇ, ਨਾਮਦੇਵ ਜੀ ਵੀ ਨੇ, ਤਾਂ ਕੀ ਕਹੋਗੇ ਉਹ ਲੋਕ ਕੌਣ ਸੀ? ਇੱਧਰ ਗੁਰੂ ਜੀ ਕੀ ਕਹਿ ਰਹੇ ਨੇ, ਮੈਂ ਦੂਜੇ ਦੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕਿਵੇਂ ਕਰਨਾ, ਧਾਰਮਿਕ ਚਿੰਨ੍ਹਾਂ ਦਾ ਸਤਿਕਾਰ ਕਿਵੇਂ ਕਰਨਾ, ਇਹ ਗੱਲ ਆਪਣੇ ਖਾਲਸੇ ਨੂੰ ਸਮਝਾਉਣੀ ਹੈ। ਪਤਾ ਹੁੰਦਿਆਂ ਹੋਇਆਂ ਵੀ ਕਿ ਇਹ ਲੋਕਾਂ ਨੇ ਕਸਮਾਂ ਤੋੜਨੀਆਂ, ਝੂਠੀਆਂ ਕਸਮਾਂ, ਤਾਂ ਸਤਿਗੁਰੂ ਜੀ ਨੇ ਹੁਣ ਇਹ ਬਚਨ ਕਰਤਾ, ਸਿੱਖੋ ਚਲੋ ਹੁਣ ਆਪਾਂ ਕਿਲ੍ਹਾ ਖਾਲੀ ਕਰੀਏ। ਸਤਿਗੁਰੂ ਜੀ ਸਿੰਘਾਂ ਨੂੰ ਨਾਲ ਲੈ ਕੇ ਜਦੋਂ ਬਾਹਰ ਆਏ ਨੇ ਨਾ, ਹੁਣ ਜਦੋਂ ਇਹ ਜੰਗ ਸ਼ੁਰੂ ਹੋਈ ਹੈ ਉਦੋਂ ਗਿਣਤੀ ਸੀ 10,000 ਦੇ ਕਰੀਬ, ਪਰ ਹੁਣ ਸੈਂਕੜੂ ਕੇ ਵੱਜਦੇ ਨੇ, ਹੁਣ ਹਜ਼ਾਰਾਂ ਵਿੱਚ ਨਹੀਂ ਸੈਂਕੜਿਆਂ ਦੇ ਵਿੱਚ ਗਿਣਤੀ ਹੈ। ਉਹਨਾਂ ਨੂੰ ਨਾਲ ਲੈ ਕੇ ਚੱਲੇ ਨੇ, ਸਾਹਿਬਜ਼ਾਦੇ ਨਾਲ ਨੇ, ਧੰਨ ਮਾਤਾ ਗੁਜਰ ਕੌਰ ਸਿੰਘ ਨਾਲ ਨੇ। ਚੱਲਦੇ ਚਲਾਉਂਦਿਆਂ ਜਦੋਂ ਸਰਸਾ ਨਦੀ ਦੇ ਕੋਲ ਪਹੁੰਚਿਆ, ਇੱਥੇ ਆ ਕੇ ਉਹਨਾਂ ਨੇ ਆਪਣੀਆਂ ਕਸਮਾਂ ਤੋੜ ਕੇ ਸਿੰਘਾਂ ਦੇ ਉੱਪਰ ਹਮਲਾ ਕੀਤਾ। ਉਹਨਾਂ ਨੇ ਵੀ ਹਮਲਾ ਕੀਤਾ ਤੇ ਘੱਟ ਇੱਥੇ ਸਰਸਾ ਨੇ ਵੀ ਨਹੀਂ ਕੀਤੀ। ਮੰਨੋ ਸਰਸਾ ਨਦੀ ਕਹਿੰਦੀ ਹੋਵੇ, ਇਹ ਕਲੰਗੀਧਰ ਮੈਂ ਤੇਰੇ ਬਾਰੇ ਸੁਣਿਆ ਕਿ ਜਦੋਂ ਵੀ ਤੂੰ ਪਾਣੀਆਂ ਦੇ ਕਿਨਾਰੇ ਜਾਂਦਾ ਨਾ, ਤੂੰ ਭੇਟਾ ਬਹੁਤ ਦਿੰਦਾ। ਜੇ ਤੂੰ ਗੰਗਾ ਦੇ ਕਿਨਾਰੇ ਗਿਆ ਬਚਪਨ ਅਵਸਥਾ ਵਿੱਚ, ਉੱਥੇ ਤੂੰ ਸੋਨੇ ਦੇ ਕੰਗਣ ਗੰਗਾ ਦੇ ਵਿੱਚ ਪਾਤੇ, ਗੰਗਾ ਨੂੰ ਵੀ ਕੁਝ ਦੇ ਕੇ ਆਇਆ। ਜੇ ਤੂੰ ਸਤਲੁਜ ਦੇ ਕਿਨਾਰੇ ਤੇ ਗਿਆ ਤਾਂ ਮਸੰਦ ਲੋਕਾਂ ਨੇ ਜੋ ਪਾਪ ਦੀ ਕਮਾਈ ਇਕੱਠੀ ਕਰ ਲਈ ਸੀ ਨਾ ਸਿੱਖ ਸੰਗਤਾਂ ਤੋਂ, ਪਾਪ ਦੀ ਕਮਾਈ, ਉਹ ਸਾਰਾ ਧਨ ਗੁਰੂ ਮਹਾਰਾਜ ਨੇ ਸਤਲੁਜ ਵਿੱਚ ਪਾਤਾ ਸੀ। ਤੂੰ ਸਤਲੁਜ ਵਿੱਚ ਵੀ ਮਾਇਆ ਪਾਉਣਾ ਤੇ ਅੱਜ ਆਇਆ ਤੂੰ ਮੇਰੇ ਕੋਲ, ਦੱਸ ਤੂੰ ਮੈਨੂੰ ਕੀ ਦਵੇਂਗਾ। ਤੂੰ ਗੰਗਾ ਨੂੰ ਵੀ ਕੁਝ ਦੇ ਆਇਆ, ਤੂੰ ਸਤਲੁਜ ਨੂੰ ਵੀ ਦੇ ਆਇਆ ਤੇ ਮੈਨੂੰ ਕੀ ਦਵੇਂਗਾ। ਅਰ ਸਤਿਗੁਰੂ ਜੀ ਨੇ ਸਰਸਾ ਨੂੰ ਉਹ ਦਿੱਤਾ ਜੋ ਅੱਜ ਤੱਕ ਕੋਈ ਦੇ ਨਹੀਂ ਸਕਿਆ। ਇਹ ਨਦੀ ਵਿੱਚ ਕਈ ਸਿੰਘ ਰੁੜ ਗਏ, ਵਿਦਿਆ ਸਾਗਰ ਗ੍ਰੰਥ ਉਹ ਰੁੜ ਗਿਆ, ਸ਼ਸਤਰ ਰੁੜ ਗਏ ਤੇ ਪਰਿਵਾਰ ਦਾ ਐਸਾ ਵਿਛੋੜਾ ਪਿਆ ਕਿ ਮੁੜ ਕੇ ਪਰਿਵਾਰ ਕਦੇ ਇਕੱਠਾ ਹੋ ਹੀ ਨਹੀਂ ਸਕਿਆ। ਆਹ ਬੇਨਤੀ ਕਰਕੇ ਦਾਸ ਸਮਾਪਤੀ ਕਰੇ, ਭਾਵੇਂ ਆਉਣ ਵਾਲੇ ਦਿਨਾਂ ਵਿੱਚ ਇਹ ਇਤਿਹਾਸ ਆਪਾਂ ਖੁੱਲ੍ਹ ਕੇ ਵਿਚਾਰਨਾ। ਮਾਛੀਵਾੜੇ ਦੇ ਜੰਗਲ ਵਿੱਚ ਭਾਈ ਗੁਲਾਬਾ ਤੇ ਭਾਈ ਪੰਜਾਬਾ, ਇਹਨਾਂ ਦੇ ਬਾਗ ਵਿੱਚ ਨਾ ਖੂਹ ਦੇ ਮੌਣ ਦੇ ਕੋਲ ਸਤਿਗੁਰੂ ਇੱਕ ਢੀਮ ਦਾ ਸਰਾਣਾ ਲਾ ਕੇ ਪਏ ਨੇ ਤੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਆ ਗਏ। ਕਹਿੰਦੇ ਪਾਤਸ਼ਾਹ ਵੀ ਆਨੰਦਪੁਰੀ ਦਾ ਕੀ ਬਣਿਆ ਹੋਊਗਾ, ਜਿਹੜੀ ਆਪਾਂ ਛੱਡ ਕੇ ਆ ਗਏ ਉਹਦਾ ਕੀ ਬਣਿਆ ਹੋਊ। ਆਨੰਦਪੁਰੀ ਆਪਣੇ ਤੋਂ ਵਿਛੜ ਗਈ। ਪਾਤਸ਼ਾਹ ਕਹਿੰਦੇ ਸਿੰਘੋ, ਆਨੰਦਪੁਰ ਕੇਵਲ ਇੱਕ ਇੱਟਾਂ ਦੀ ਇਮਾਰਤ ਨਹੀਂ ਹੈ, ਆਨੰਦਪੁਰ ਤਾਂ ਇੱਕ ਅਧਿਆਤਮਕ ਅਵਸਥਾ ਹੈ। ਆਨੰਦਪੁਰ ਤਾਂ ਇੱਕ ਅਧਿਆਤਮਕ ਅਵਸਥਾ ਹੈ, ਇਹਨੂੰ ਕੇਵਲ ਇੱਟਾਂ ਤੱਕ ਸੀਮਤ ਨਾ ਰੱਖੋ, ਇਮਾਰਤਾਂ ਤੱਕ ਸੀਮਤ ਨਾ ਰੱਖੋ। ਮੇਰਾ ਸਿੱਖ ਜਿੱਥੇ ਵੀ ਵਿਚਰਦਾ ਹੋਵੇਗਾ, ਜੇ ਉਹ ਆਨੰਦ ਪਰਮਾਤਮਾ ਨਾਲ ਜੁੜਿਆ, ਜੇ ਉਹ ਆਨੰਦ ਬਾਣੀ ਨਾਲ ਜੁੜਿਆ, ਉਹ ਹਰ ਵਕਤ ਆਨੰਦ ਵਿੱਚ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰ ਤੇ ਜਾਣਿਆ। ਇਹ ਆਨੰਦ ਮਿਲਦਾ ਗੁਰੂ ਨਾਲ ਜੁੜ ਕੇ। ਜੇ ਕਿਤੇ ਔਰੰਗਜ਼ੇਬ ਨੂੰ ਗੱਲ ਸਮਝ ਪੈ ਜਾਂਦੀ, ਪਹਾੜੀ ਰਾਜ, ਉਹ ਜਿਹੜੇ ਆਨੰਦਪੁਰ ਨੂੰ ਤੁਸੀਂ ਆਪਣੇ ਕਬਜ਼ੇ ਹੇਠ ਕਰਨਾ ਚਾਹੁੰਦੇ, ਐਵੇਂ ਨਹੀਂ ਮਿਲਦਾ ਜਿਵੇਂ ਤੁਸੀਂ ਫੌਜਾਂ ਚੜਾ ਕੇ ਲਿਆ ਏ, ਇਹ ਮਿਲਦਾ ਗੁਰੂ ਨੂੰ ਸਮਰਪਿਤ ਹੋ ਕੇ, ਗੁਰੂ ਨੂੰ ਮੱਥਾ ਟੇਕ ਕੇ, ਗੁਰੂ ਨਾਮ ਨਾਲ ਜੁੜ ਕੇ, ਗੁਰੂ ਦੀ ਬਾਣੀ ਨਾਲ ਜੁੜ ਕੇ, ਗੁਰੂ ਦੇ ਅੱਗੇ ਝੁੱਕ ਕੇ ਮਿਲਦਾ ਇਹ ਆਨੰਦਪੁਰ। ਜਿਹੜੇ ਆਨੰਦਪੁਰ ਤੇ ਤੁਸੀਂ ਹਮਲਾ ਕਰਕੇ ਇਹਨੂੰ ਲੈਣਾ ਚਾਹੁੰਦੇ ਹੋ, ਇਹ ਆਨੰਦਪੁਰ ਐਵੇਂ ਨਹੀਂ ਮਿਲਦਾ। ਸੋ ਸਤਿਗੁਰੂ ਜੀ ਨੇ ਆਨੰਦਗੜ੍ਹ ਦਾ ਕਿਲਾ ਖਾਲੀ ਕੀਤਾ, ਸਰਸਾ ਦੇ ਕਿਨਾਰੇ ਤੇ ਆਏ। ਅਗਲਾ ਇਤਿਹਾਸ ਅਗਲੇ ਦਿਨਾਂ ਵਿੱਚ ਇੱਥੇ ਹੀ ਸਮਾਪਤੀ ਵਿਚਾਰਾਂ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਸਤਿਗੁਰੂ ਜੀ, ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਆਓ ਗੁਰੂ ਘਰ ਦੇ ਕੀਰਤਨੀਏ ਅਤੀ ਸਤਿਕਾਰਯੋਗ ਵੀਰ ਭਾਈ ਚਰਨਜੀਤ ਸਿੰਘ ਜੀ, ਭਾਈ ਮਨਜੀਤ ਸਿੰਘ ਜੀ, ਤਿੰਨਾਂ ਦੇ ਜਥੇ ਪਾਸੋਂ ਆਪਾਂ ਨੇ ਗੁਰਬਾਣੀ ਕੀਰਤਨ ਸ੍ਰਵਣ ਕਰਨਾ ਹੈ। ਉਹਨਾਂ ਤੋਂ ਪਹਿਲਾਂ ਬੱਚੀਆਂ ਨੇ ਇੱਕ ਸ਼ਬਦ ਪੜ੍ਹਨਾ ਹੈ, ਆਪਾਂ ਉਹ ਸ੍ਰਵਣ ਕਰੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आप